ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।
ਇਹ ਵਿਸਰਾਮ ਵੀ ਇਸੇ ਤਰ੍ਹਾਂ ਹੀ ਦੇਣਾ ਹੈ ਜਿਵੇਂ ਗਿਆਨੀ ਜੀ ਨੇ ਦਿੱਤਾ ਹੈ, ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਕਿਉਂਕਿ ਇੱਥੇ ਡੰਡੀਆਂ ਵੀ ਨਹੀਂ ਲੱਗੀਆਂ, ਕੋਈ ਵਿਸਰਾਮ ਨਹੀਂ ਲੱਗਾ, ਪਰ ਪਾਠ ਜਦੋਂ ਵੀ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਕਾਹਲੀ ਨਾਲ, ਨਾਲ ਨੂੰ ਸਲੋਕਾਂ ਨਾਲ ਨਹੀਂ ਜੋੜ ਦੇਣਾ, ਨਾਲ ਸਲੋਕ ਵੀ ਇੱਦਾਂ ਨਹੀਂ ਕਹਿਣਾ, ਵਾਰ ਸਲੋਕਾਂ ਨਾਲ। ਇਹ ਜਿਹੜੀ ਵਾਰ ਹੈ ਸਲੋਕਾਂ ਸਮੇਤ ਹੈ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਕਈ ਵਾਰੀ ਕੀ ਹੁੰਦਾ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਇੱਦਾਂ ਕਰ ਦਿੰਦੇ, ਇੱਦਾਂ ਨਹੀਂ ਕਰਨਾ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਜਿਹੜੇ ਇਸ ਵਾਰ 'ਚ ਸਲੋਕ ਆਉਂਦੇ ਹੈ ਉਹ ਵੀ ਜ਼ਿਆਦਾਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਂਦੇ ਆ। ਗਿਆਨੀ ਜੀ ਨੇ ਅੱਗੇ ਦੱਸਿਆ ਸੀ ਕਿ ਜਿਹੜਾ ਪਹਿਲਾ ਮਹੱਲਾ ਆ ਜਾਂਦਾ ਹੈ ਸ਼ੁਰੂਆਤ ਵਿੱਚ, ਵਾਰ ਮਹੱਲੇ ਪਹਿਲੇ ਕੀ ਜਾਂ ਵਾਰ ਮਹੱਲੇ ਤੀਜੇ ਕੀ ਸੰਕੇਤ ਆਉਂਦਾ, ਉਹਦਾ ਮਤਲਬ ਇਹ ਹੁੰਦਾ ਹੈ ਕਿ ਪੌੜੀਆਂ ਜਿਹੜੀਆਂ ਨੇ ਇਸ ਪਾਤਸ਼ਾਹ ਦੀ ਆਉਣਗੀ। ਗੁਰੂ ਨਾਨਕ ਸਾਹਿਬ ਜੀ ਦੇ 3 ਵਾਰਾਂ ਹਨ, 22 ਵਾਰਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਹਨ। ਪਹਿਲੀ ਮਾਝ ਦੀ ਵਾਰ ਹੈ, ਦੂਸਰੀ ਆਸਾ ਦੀ ਵਾਰ ਹੈ, ਤੀਸਰੀ ਮਲਾਰ ਦੀ ਵਾਰ ਹੈ। ਸੋ ਆਸਾ ਜੀ ਦੀ ਵਾਰ ਦਾ ਸੰਕੇਤ ਉਹਨਾਂ ਨੇ ਪਹਿਲਾਂ ਲਿਖ ਦਿੱਤਾ ਹੈ, ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ, ਇਹ ਸਲੋਕਾਂ ਸਮੇਤ ਹੈ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਪੌੜੀ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਹੀ ਨੇ 24, ਜਿਹੜੇ ਸਲੋਕ ਹਨ ਉਹ ਜ਼ਿਆਦਾਤਰ ਸਤਿਗੁਰੂ ਨਾਨਕ ਸਾਹਿਬ ਦੇ ਹਨ, ਜਿਹੜਾ ਜ਼ਿਆਦਾਤਰ ਹੋਵੇ ਉਹਦਾ ਹੀ ਪਹਿਲਾਂ ਸੰਕੇਤ ਦਿੱਤਾ ਗਿਆ ਹੈ। ਵਿੱਚ ਕਿਤੇ ਕਿਤੇ ਸਤਿਗੁਰੂ ਅੰਗਦ ਦੇਵ ਜੀ ਦੇ ਸਲੋਕ ਆਉਂਦੇ ਹਨ, ਪਰ ਮੁੱਖ ਜਿਹੜਾ ਹੈ ਜ਼ਿਆਦਾ ਬਾਣੀ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਦੀ ਹੈ। ਅਤੇ ਟੁੰਡੇ ਅਸ ਰਾਜੈ ਕੀ ਧੁਨੀ, ਇਹ ਸੰਕੇਤ ਜਿਵੇਂ ਗਿਆਨੀ ਜੀ ਨੇ ਇੱਕ ਦਿਨ ਦੱਸਿਆ ਸੀ ਕਿ 9 ਧੁਨ ਵਾਰਾਂ ਵਿੱਚ ਧੁਨਾਂ ਵੀ ਗੁਰੂ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਸੰਕੇਤ ਕੀਤੀਆਂ ਹੋਈਆਂ, ਜੋ ਸ਼੍ਰੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਵੀ ਦਰਜ ਹਨ। ਜੋ ਅਸ ਰਾਜਾ ਹੋਇਆ ਇਹਦੀ ਕਥਾ ਸੰਖੇਪ ਵਿੱਚ ਅਰਜ ਕਰਦੇ ਹਾਂ। ਸਾਰੰਗ ਨਾਮ ਦਾ ਇੱਕ ਰਾਜਾ ਸੀ, ਉਹਦੇ 3 ਪੁੱਤਰ ਸਨ, 2 ਰਾਣੀਆਂ ਸਨ। ਵੱਡੀ ਰਾਣੀ ਦਾ ਪੁੱਤਰ ਸੀਗਾ ਅਸ ਰਾਜ, ਛੋਟੀ ਰਾਣੀ ਦੇ 2 ਬੇਟੇ ਸਨ, ਖਾਨ ਅਤੇ ਸੁਲਤਾਨ। ਸੋ ਵੱਡੀ ਛੋਟੀ ਰਾਣੀ ਨੇ ਆਪਣੇ ਪੁੱਤਰਾਂ ਨੂੰ ਰਾਜ ਦਿਵਾਉਣ ਦੇ ਲਾਲਚ ਨਾਲ ਵੱਡੇ ਪੁੱਤਰ 'ਤੇ ਇਲਜ਼ਾਮ ਲਵਾ ਦਿੱਤਾ ਅਸ ਰਾਜੇ 'ਤੇ ਕਿ ਇਹ ਮੰਦ ਭਾਵਨਾ ਰੱਖਦਾ ਹੈ। ਅਤੇ ਰਾਜੇ ਸਾਰੰਗ ਨੇ ਉਹਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਕਹਿੰਦੇ ਜਲਾਦਾਂ ਨੇ ਬਾਹਰ ਜਾ ਕੇ ਅਸ ਰਾਜੇ ਦੇ 2 ਹੱਥ ਵੱਢ ਕੇ ਉਹਨੂੰ ਖੂਹ 'ਚ ਸਿੱਟ ਦਿੱਤਾ। ਅਤੇ ਅਸ ਰਾਜਾ ਦਾ ਪਿਤਾ ਜਿਹੜਾ ਸਾਰੰਗ ਸੀ ਉਹਨੂੰ ਆ ਕੇ ਕਹਿ ਦਿੱਤਾ ਵੀ ਅਸੀਂ ਤੇਰੇ ਲੜਕੇ ਨੂੰ ਮਾਰ ਆਏ ਹਾਂ। ਜਿਸ ਖੂਹ 'ਚੋਂ ਡਿੱਗਾ ਹੋਇਆ ਸੀ ਉੱਥੇ ਵਣਜਾਰਿਆਂ ਦੀ ਟੋਲੀ ਪਾਣੀ ਭਰਨ ਆਈ। ਸੋ ਗਿਆਨੀ ਜੀ ਦੱਸ ਰਹੇ ਨੇ ਵੀ ਇਹ ਮਹਾਂਪੁਰਸ਼ ਉੱਥੇ ਗਏ ਆ, ਗਿਆਨੀ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਕਿ ਕਾਲਕਾ ਦੇ ਵਿੱਚ ਜਿਹੜੀ ਇਹ ਕਾਲਕਾ ਸ਼ਹਿਰ ਹੈ ਚੰਡੀਗੜ੍ਹ ਦੇ ਲਾਗੇ, ਉੱਥੇ ਉਹ ਖੂਹ ਵੀ ਮੌਜੂਦ ਹੈ ਜਿਹਦੇ ਵਿੱਚ ਰਾਜੇ ਅਸ ਰਾਜ ਨੂੰ ਛੱਟਿਆ ਸੀਗਾ। ਅਤੇ ਉੱਥੋਂ ਵਣਜਾਰੇ ਉਹਨੂੰ ਕੱਢ ਕੇ ਲੈ ਗਏ ਅਤੇ ਉਹਦਾ ਇਲਾਜ ਕੀਤਾ, ਹੱਥ ਟੁੰਡੇ ਉਹਦੇ ਠੀਕ ਹੋ ਗਏ, ਪਰ ਹੱਥ ਤਾਂ ਜਿਹੜੇ ਸਨ ਵੱਢੇ ਹੋਏ ਸਨ, ਉਹ ਟੁੰਡ ਉਹਦੇ ਠੀਕ ਹੋ ਗਏ। ਅਤੇ ਉਹਨਾਂ ਦੇ ਨਾਲ ਉਹ ਤੁਰਦਾ ਕਈ ਸਾਲ ਕਈ ਮਹੀਨੇ ਘੁੰਮਦਾ ਰਿਹਾ। ਅਚਾਨਕ ਇੱਕ ਦੇਸ਼ ਦਾ ਰਾਜਾ ਚੜ੍ਹਾਈ ਕਰ ਗਿਆ ਅਤੇ ਉਹ ਮਰਨ ਤੋਂ ਪਹਿਲਾਂ ਉਹਦੀ ਔਲਾਦ ਕੋਈ ਨਹੀਂ ਸੀ, ਬੱਚਾ ਕੋਈ ਨਹੀਂ ਸੀ, ਉਹ ਇਹ ਸੰਕੇਤ ਕਰ ਗਿਆ ਵੀ ਤੁਸੀਂ ਮੇਰੇ ਤੋਂ ਪਿੱਛੇ ਰਾਜ ਉਸ ਬੰਦੇ ਨੂੰ ਦੇਣਾ ਹੈ ਜਿਹੜੇ ਹੱਥ ਲੱਗਣ ਨਾਲ ਕਿਲ੍ਹੇ ਦਾ ਦਰਵਾਜ਼ਾ ਆਪੇ ਖੁੱਲ੍ਹ ਜਾਵੇ। ਉਹਨੇ ਸ਼ਹਿਰ ਦਾ ਜਾਂ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਇੱਧਰੋਂ ਇਹ ਟੁੰਡਾ ਲੜਕਾ ਅਸ ਰਾਜ ਉੱਥੇ ਪਹੁੰਚ ਗਿਆ ਅਤੇ ਇਹਦਾ ਹੱਥ ਲੱਗਣ ਦੇ ਨਾਲ ਤਾਲਾ ਆਪੇ ਖੁੱਲ੍ਹ ਗਿਆ। ਜਦੋਂ ਤਾਲਾ ਖੁੱਲ੍ਹ ਗਿਆ ਤਾਂ ਉਹਨਾਂ ਨੇ ਇਹਨੂੰ ਰਾਜਾ ਬਣਾ ਦਿੱਤਾ। ਟੁੰਡਾ ਰਾਜਾ ਮਸ਼ਹੂਰ ਹੋਇਆ, ਉਹਨੂੰ ਟੁੰਡੇਸ ਕਹਿੰਦੇ ਸਨ। ਟੁੰਡੇਸ ਦਾ ਮਤਲਬ ਹੈ ਟੁੰਡਾ ਏਸ਼, ਸਵਾਮੀ ਰਾਜਾ। ਸੋ ਟੁੰਡੇਸ ਆਸ ਰਾਜਾ ਜਿਹੜਾ ਸੀ ਬੜਾ ਪ੍ਰਸਿੱਧ ਹੋਇਆ। ਇਸਦਾ ਸਹਿਜੇ ਸਹਿਜੇ ਉਹਦੇ ਪਿਤਾ ਨੂੰ ਪਤਾ ਲੱਗ ਗਿਆ, ਸਾਰੰਗ ਰਾਜੇ ਨੂੰ, ਵੀ ਮੇਰਾ ਪੁੱਤਰ ਜਿਉਂਦਾ ਹੈ ਅਤੇ ਉਹ ਬੇਕਸੂਰ ਸੀਗਾ। ਮੇਰੀ ਰਾਣੀ ਨੇ ਜਾਂ ਮੇਰੇ ਦੂਸਰੇ ਪੁੱਤਰਾਂ ਨੇ ਮੈਨੂੰ ਭੁਲੇਖਾ ਪਾਇਆ। ਉਹ ਰਾਜੇ ਸਾਰੰਗ ਨੇ ਅਸ ਰਾਜੇ ਨੂੰ ਵਾਪਸ ਆਪਣੇ ਕੋਲ ਸੱਦਿਆ ਵੀ ਬੇਟਾ ਤੂੰ ਇਹ ਰਾਜ ਭਾਗ ਵੀ ਆ ਕੇ ਸਾਂਭ ਲੈ, ਮੇਰੀ ਗਲਤੀ ਮੈਨੂੰ ਮਾਫ਼ ਕਰ ਦੇ। ਉਹਨੇ ਪਸ਼ਚਾਤਾਪ ਕੀਤਾ। ਪਰ ਜਿਹੜੇ ਉਹਦੇ ਛੋਟੇ ਲੜਕੇ ਸਨ, ਖਾਨ ਅਤੇ ਸੁਲਤਾਨ, ਉਹਨਾਂ ਨੇ ਰਾਜੇ ਅਸ ਦੇ ਨਾਲ ਯੁੱਧ ਕਰਨ ਦੀ ਤਿਆਰੀ ਕਰ ਲਈ। ਅਸ ਰਾਜੇ ਦੀ ਅਤੇ ਖਾਨ ਸੁਲਤਾਨ ਦੀ ਆਪਸ ਵਿੱਚ ਬੜੀ ਗਹਿਗਚ ਲੜਾਈ, ਬੜਾ ਘਮਸਾਨ ਦਾ ਜੰਗ ਹੋਇਆ। ਸੋ ਉਸ ਜੰਗ ਦਾ ਵਰਣਨ ਢਾਡੀਆਂ ਨੇ ਆਪਣੀ ਵਾਰਾਂ ਵਿੱਚ ਕੀਤਾ ਹੈ। ਉਹ ਪੌੜੀ ਵੀ ਦਾਸ ਸਰਵਣ ਕਰਾ ਦਿੰਦਾ ਹੈ, ਜਿਸ ਤਰਜ਼ ਦੇ ਉੱਤੇ ਗੁਰੂ ਸਾਹਿਬ ਜੀ ਇਹ ਪਾਠ ਇੱਥੇ ਉਚਾਰਨ ਕਰਨ ਦਾ ਸਾਨੂੰ ਸੰਕੇਤ ਦੇ ਰਹੇ ਹੈ। ਟੁੰਡੇ ਅਸ ਰਾਜੇ ਕੀ ਧੁਨੀ, ਉਹ ਪੌੜੀ ਇੱਦਾਂ ਸੀ। ਭਬਕਿਆ ਸ਼ੇਰ ਸਰਦੂਲ ਰਾਏ, ਰਣ ਮਾਰੂ ਬੱਜੇ, ਸੁਲਤਾਨ ਖਾਨ ਬੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸ ਰਾਜ ਨੂੰ ਪਾਤਸ਼ਾਹੀ ਅਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ, ਫਤਿਹ ਪਾਏ ਅਸ ਰਾਜ ਜੀ ਸਾਹੀ ਪਰ ਸਜੇ। ਸੋ ਇਸ ਤਰਜ਼ ਦੇ ਉੱਤੇ ਮਹਾਰਾਜ ਜੀ ਨੇ ਇਹ ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਇਸ ਤਰਜ਼ ਦੇ ਉੱਤੇ ਮਹਾਰਾਜ ਜੀ ਨੇ ਇਹ ਵਾਰ ਦੀਆਂ ਪੌੜੀਆਂ ਗਾਉਣ ਦਾ ਸੰਕੇਤ ਕੀਤਾ ਹੈ। ਸੋ ਇਹ ਆਸਾ ਰਾਗ ਅਤੇ ਭੈਰਵ ਰਾਗ ਜੋ ਸਵੇਰ ਦੇ ਰਾਗ ਹਨ ਅੰਮ੍ਰਿਤ ਵੇਲੇ ਦੇ, ਉਸ ਵੇਲੇ ਰਾਗੀ ਸਿੰਘ ਮਿਲਾ ਮਿਲਾ ਕੇ ਇਹਦਾ ਕੀਰਤਨ ਕਰਦੇ। ਗੁਰੂ ਘਰ ਦੀ ਪਰੰਪਰਾ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਚਲੀ ਆਉਂਦੀ ਹੈ। ਅੰਮ੍ਰਿਤ ਵੇਲਾ ਆਸਾ ਵਾਰ, ਗੁਰਪ੍ਰਤਾਪ ਸੂਰਜ ਵਿੱਚ ਵੀ ਬਚਨ ਆਉਂਦੇ ਹੈ ਆਸਾ ਦੀ ਵਾਰ ਦਾ। ਕੀਰਤਨ ਅੰਮ੍ਰਿਤ ਵੇਲੇ ਪਹਿਲੀ ਪਾਤਸ਼ਾਹੀ ਜੀ ਤੋਂ ਆਰੰਭ ਹੋਇਆ। ਜਿਵੇਂ ਕੱਲ੍ਹ ਗਿਆਨੀ ਜੀ ਦੱਸ ਰਹੇ ਸਨ ਕਿ ਚੌਥੀ ਪਾਤਸ਼ਾਹੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਛੰਤ ਛਕੇ ਉਚਾਰਨ ਕੀਤੇ, ਉਹ ਗਾਉਣ ਦੀ ਮਹਾਰਾਜ ਜੀ ਨੇ ਨਾਲ ਮਰਿਆਦਾ ਬਣਾਈ। ਫਿਰ ਪੰਚਮ ਪਾਤਸ਼ਾਹ ਦੇ ਸਮੇਂ, ਛੇਵੇਂ ਪਾਤਸ਼ਾਹ ਦੇ ਸਮੇਂ ਇਹ ਸ਼ਬਦਾਂ ਦੀ ਜਿਹੜੇ ਛਕੇ ਹਨ ਉਹਨਾਂ ਦੇ ਨਾਲ ਮਿਲਦੇ ਜੁਲਦੇ ਭਾਵਾਂ ਵਾਲੇ ਸ਼ਬਦ ਗਾਇਨ ਕਰਕੇ ਕੀਰਤਨ ਕਰਨ ਦੀ ਮਰਿਆਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉੱਥੇ ਸਭ ਤੋਂ ਲੰਮਾ ਸਮਾਂ 3.5 ਘੰਟੇ ਦੀ ਲਗਭਗ ਆਸਾ ਦੀ ਵਾਰ ਹੁੰਦੀ ਹੈ। ਉਹਦੇ ਵਿੱਚ ਹਰ ਇੱਕ ਛੱਕੇ ਨਾਲ ਲਗਭਗ ਸ਼ਬਦ ਗਾਇਨ ਕਰਿਆ ਜਾਂਦਾ। ਬਾਕੀ ਸਥਾਨਾਂ 'ਤੇ ਜਿੰਨਾ ਟਾਈਮ ਘੱਟ ਹੁੰਦਾ ਉਹਨਾਂ ਸੰਖੇਪ ਵਿੱਚ ਸ਼ਬਦ ਲਾਉਂਦੇ ਆ। ਕਿਤੇ ਤਾਂ ਇੱਕੋ ਸ਼ਬਦ ਲਾ ਕੇ ਸਾਰੀ ਆਸਾ ਜੀ ਦੀ ਵਾਰ ਤੋਂ ਬਾਅਦ ਅਖੀਰ ਵਿੱਚ ਇੱਕ ਸ਼ਬਦ ਲਾਇਆ ਜਾਂਦਾ। ਪਰ ਛੱਕੇ ਜਿਹੜੇ ਆ ਇਹ ਨਾਲ ਪੜ੍ਹਨ ਦਾ ਵਿਧਾਨ ਹਰ ਜਗ੍ਹਾ 'ਤੇ ਪੱਕਾ ਹੈ, ਮਰਿਆਦਾ ਚੱਲੀ ਹੁੰਦੀ ਹੈ। ਸੋ ਇੱਥੇ ਵਾਰ ਵਿੱਚ ਕਿਉਂਕਿ ਸਾਧ ਸੰਗਤ ਜੀ ਛੰਤ ਨਹੀਂ ਆਉਂਦੇ ਹੁੰਦੇ, ਇਸ ਨਿਯਮ ਨਾਲ ਗੁਰੂ ਸਾਹਿਬ ਨੇ ਵਾਰ ਹੀ ਲਿਖੀ ਹੈ ਅਤੇ ਕੀਰਤਨ ਕਰਨ ਲੱਗਿਆਂ ਛੱਕੇ ਨਾਲ ਆਉਂਦੇ ਹੈ, ਉਹ ਆਪਾਂ ਪਹਿਲਾਂ ਕੱਲ੍ਹ ਪਾਠ 'ਚ ਪੜ੍ਹ ਚੁੱਕੇ ਹਾਂ। ਸੋ ਹੁਣ ਵਾਰ ਆਰੰਭ ਹੋ ਰਹੀ ਹੈ, ਸਰਵਣ ਕਰੀਏ ਜੀ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ, ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੈ ਕੀ ਧੁਨੀ, ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੈ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸਉ ਨਾਹ ਫਲੀਹੈ ਫੁਲੀਹੈ ਬਪੜੇ ਭੀ ਤਨ ਵਿੱਚ ਸੁਆਹ ਪੌੜੀ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਉ ਤੂੰ ਜਾਣ ਹੋਈ ਸਭ ਸੈ ਦੇ ਲੈਸ ਹੈ ਜਿੰਦ ਕਵਾਉ ਕਰ ਆਸਣ ਡਿੱਠੋ ਚਾਉ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖ ਹੈ ਲੱਖ ਕਰੋੜ ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ
ਸਾ ਸੰਗਤ ਜੀ ਪ੍ਰਚਲਿਤ ਪਾਠ ਹੈ ਕੱਚ ਨਿਕੱਚ ਪਰ ਸ਼ੁੱਧ ਪਾਠ ਜਿਹੜਾ ਹੈ ਪੁਰਾਤਨ ਤੌਰ ਤੋਂ ਚੱਲਿਆ ਆਉਂਦਾ ਉਹ ਕੱਚਨ ਕੱਚ ਹੈ ਕੱਚਨ ਕੱਚ ਤੋਂ ਭਾਵ ਕੱਚਿਆਂ ਤੋਂ ਵੀ ਕੱਚੇ ਸੋ ਇਉਂ ਕੱਚਨ ਕੱਚ ਪਾਠ ਸ਼ੁੱਧ ਜਾਣਨਾ ਪਾਤਸ਼ੇਦ ਵਾਲਿਆਂ ਨੇ ਪਹਿਲੇ ਚੱਚੇ ਦੀ ਔਂਕਣ ਨੂੰ ਵੇਖ ਕੇ ਉਹ ਨਿਯਮ ਰੱਖਦਿਆਂ ਹੋਇਆਂ ਨਿਕੱਚ ਪਾਠ ਵੱਖਰਾ ਕਰ ਦਿੱਤਾ ਪਰ ਕੱਚਨ ਕੱਚ ਕੱਚਿਆਂ ਨਾਲੋਂ ਵੀ ਕੱਚੇ ਇਉਂ ਇਹ ਪਾਠ ਸ਼ੁੱਧ ਹੈ ਜੀ
ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਹਚਲ ਥਾਉ ਵੱਡੀ ਵਡਿਆਈ ਜਾਣੈ ਆਲਾਉ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੈ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੈ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉੱਜੜ
ਵਿਸਮਾਦ ਉੱਜੜ
ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜਰਾ ਹਜੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੂਝਣ ਪੂਰੈ ਭਾਗ ਮਹੱਲਾ ਪਹਿਲਾ ਨਾਨਕ ਬੂਝਣ ਪੂਰੈ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਿਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਾਸ ਮਾੜ ਭੌਰ ਸਿਧਾਇਆ
ਸਤ ਸੰਗਤ ਜੀ ਹੋਏ ਭਾਸ ਮਾੜ ਭੌਰ ਸਿਧਾਇਆ ਆਮ ਤੌਰ 'ਤੇ ਸਾਰਿਆਂ ਦੀ ਰਸਨਾ 'ਤੇ ਭਸਮੜ ਇਹ ਪਾਠ ਚੜ੍ਹਿਆ ਹੁੰਦਾ ਇਵੇਂ ਹੀ ਆਪਾਂ ਸੁਣਦੇ ਆ ਰਹੇ ਹਾਂ ਹੋਏ ਭਸਮੜ ਭੌਰ ਸਿਧਾਇਆ ਪਰ ਭਸਮੜ ਪਾਠ ਨਹੀਂ ਹੈ ਭਾਸ ਵੱਖਰਾ ਹੈ ਮੜ ਵੱਖਰਾ ਹੈ ਹੋਏ ਭਾਸ ਮੜ ਭੌਰ ਸਿਧਾਇਆ ਇਹ ਜਿਹੜਾ ਮੜਾ ਭਾਵ ਸਰੀਰ ਹੈ ਇਹ ਭਸਮ ਹੋ ਜਾਂਦਾ ਹੈ ਅਤੇ ਜੀਵ ਆਤਮਾ ਰੂਪੀ ਭੌਰ ਜਿਹੜਾ ਹੈ ਉਹ ਇਹਦੇ ਵਿੱਚੋਂ ਉਡਾਰੀ ਮਾਰ ਕੇ ਚਲਾ ਗਿਆ ਇਉਂ ਇਹ ਭਾਸ ਮੜ ਵੱਖਰਾ ਵੱਖਰਾ ਪਾਠ ਕਰਨਾ ਜੀ ਹਾਂਜੀ
ਆਪੀ ਨੈ ਭੋਗ ਭੋਗ ਕੈ ਹੋਏ ਭਾਸ ਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਣੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉ ਦੀ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧੈ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਭੈ ਵਿੱਚ ਪਵਣ ਵਹਿ ਸਾਧ ਵਾਉ ਭੈ ਵਿੱਚ ਚਲਹਿ ਲੱਖ ਦਰਿਆਉ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਧ ਮਹਾਂਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆ ਕੰਨ ਕਹਾਣੀਆ ਕੇਤੇ ਬੇਦ ਵਿਚਾਰ
ਕੇਤੀਆ ਕੰਨ ਕਹਾਣੀਆਂ ਕੰਨ ਤੋਂ ਭਾਵ ਹੈ ਕਾਨ ਇੱਥੇ ਕੰਨ ਪੋਲਾ ਨਹੀਂ ਬੋਲਣਾ ਕੇਤੀਆ ਕੰਨ ਕਹਾਣੀਆਂ ਜਿਵੇਂ ਗੁਰਮੁਖਾਂ ਨੇ ਉਚਾਰਨ ਕੀਤਾ ਹੈ ਜੀ ਹਾਂਜੀ
ਕੇਤੀਆ ਕੰਨ ਕਹਾਣੀਆ ਕੇਤੇ ਬੇਦ ਵਿਚਾਰ ਕੇਤੇ ਨਚ ਹੈ ਮੰਗਤੇ ਗਿੜ ਮੁੜ ਪੂਰ ਹੈ ਤਾਲ ਕੇਤੇ ਨਚ ਹੈ ਮੰਗਤੇ ਗਿੜ ਮੁੜ ਪੂਰ ਹੈ ਤਾਲ ਬਾਜਾਰੀ ਬਾਜਾਰ ਮਹਿ ਆਏ ਕੱਢ ਹੈ ਬਾਜਾਰ ਗਾਵ ਹੈ ਰਾਜੇ ਰਾਣੀਆ ਬੋਲ ਹੈ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜੇ ਤਨ ਪਾਈ ਹੈ ਨਾਨਕਾ ਸੇ ਤਨ ਹੋਵਹਿ ਛਾਰ ਗਿਆਨ ਨਾ ਗੱਲੀ ਢੂਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਡ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਹਿ ਸੰਤਰ ਚੰਦ ਸੂਰਜ ਅਵਤਾਰ
ਇੱਥੇ ਵੀ ਕੰਨ ਪਾਠ ਜਿਹੜਾ ਕੱਸ ਕੇ ਹੀ ਆਵੇਗਾ ਪਹਿਰ ਕੰਨ ਗੋਪਾਲ ਹਾਂਜੀ
ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਇਆ ਜਾਮ ਕਾਲ ਮਹੱਲਾ ਪਹਿਲਾ ਵਾਯਨ ਨਿਚ ਵਾਯਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ
ਓ ਮਹਾਰਾਜ ਜੀ ਰਾਸ ਲੀਲਾ ਦਾ ਜ਼ਿਕਰ ਕਰ ਰਹੇ ਆ ਜਿਹੜੀ ਰਾਸ ਲੀਲਾ ਕੀਤੀ ਜਾਂਦੀ ਹੈ ਨਾ ਕ੍ਰਿਸ਼ਨ ਲੀਲਾ ਉਹਦਾ ਮਹਾਰਾਜ ਸੂਖਮ ਭਾਵ ਵੀ ਦੱਸ ਰਿਹਾ ਅਤੇ ਜੋ ਸੰਸਾਰ ਦੇ ਵਿੱਚ ਵਰਤਾਰਾ ਪਖੰਡ ਦਾ ਵਰਤ ਰਿਹਾ ਉਹਦਾ ਵੀ ਮਹਾਰਾਜ ਇੱਥੇ ਜ਼ਿਕਰ ਕਰ ਰਹੇ ਆ। ਹਾਂਜੀ ਚਲੋ ਜੀ।
ਵਾਯਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆ ਕਾਰਣ ਪੂਰ ਹੈ ਤਾਲ ਆਪ ਪਛਾੜ ਹੈ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿਨ੍ਹਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲ ਵਾਹ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨ ਗਾਹ ਪੰਖੀ ਪੌਦੀਆ ਲੈਨ ਨਾ ਸਾਹ ਸੂਐ ਚਾੜ ਭਵਾਈਐ ਜੰਤ ਨਾਨਕ ਪੌਦਿਆ ਗਣਤ ਨਾ ਅੰਤ ਬੰਧਨ ਬੰਧ ਭਵਾਏ ਸੋਏ ਪਇਐ ਕਿਰਤ ਨੱਚੈ ਸਭ ਕੋਏ ਨੱਚ ਨੱਚ ਹਸ ਹੈ ਚਲਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲਇਐ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇ ਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨਹੁ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਦੀ ਆਈਐ ਕੋ ਰਹੈ ਨਾ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਾਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਮੰਗਹਿ ਸਹਿਸਾ ਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਾ ਰਾਬਾ ਵੇਕਾਰ ਇੱਕ ਹੋਦਾ ਖਾਏ ਚਲਹੈ ਐ ਥਾਉ ਤਿਨਾ ਪੇ ਕਾਈ ਕਾਰ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਧਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ
ਪਾਸ਼ਾਰ ਵੱਖਰਾ ਵੱਖਰਾ ਪਾਠ ਹੈ ਦੋਵਾਂ ਅੱਖਰਾਂ ਦਾ ਪਾਸ਼ਾਰ ਇਕੱਠਾ ਨਹੀਂ ਗੁਣਵੰਤਿਆ ਪਾਸ਼ਾਰ ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਗੁਰਮੁਖ ਜਨ ਹਨ ਅਸੀਂ ਉਹਨਾਂ ਦੇ ਪਾ ਕਹਿੰਦੇ ਨੇ ਚਰਣਾਂ ਨੂੰ ਛਾਰ ਕਹਿੰਦੇ ਨੇ ਧੂੜ ਨੂੰ ਉਹਨਾਂ ਦੇ ਚਰਣਾਂ ਦੀ ਧੂੜ ਹਾਂ ਗੁਣਵੰਤਿਆ ਪਾਸ਼ਾਰ। ਹਾਂਜੀ।
ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ
ਸਾਧ ਸੰਗਤ ਜੀ ਜੋ ਸ੍ਰੀ ਆਸਾ ਜੀ ਦੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਔਰ ਸਲੋਕ ਹਨ ਸੰਪਰਦਾਇ ਗਿਆਨੀ ਸਿੰਘ ਦੱਸਦੇ ਹਨ ਕਿ ਇਹ ਸੇਖ ਬ੍ਰਹਮ ਜੋ ਬਾਬਾ ਫਰੀਦ ਜੀ ਮਹਾਰਾਜ ਦੀ ਥਾਂ 'ਤੇ ਪਾਕਪਟਨ ਨਗਰ ਵਿੱਚ ਰਹਿੰਦੇ ਸਨ ਉਹਨਾਂ ਪ੍ਰਥਾਏ ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਬਚਨ ਹੋਏ ਹਨ। 15 ਪੌੜੀਆਂ ਦੇ ਅਗਲੇ ਸਲੋਕ ਜਿਹੜੇ ਹਨ ਹੋਰ ਵੱਖੋ ਵੱਖ ਸਥਾਨਾਂ 'ਤੇ ਉਚਾਰਨ ਹੋਏ ਨੇ। ਹਿੰਦੂ ਮਤ ਅਤੇ ਇਸਲਾਮ ਦੇ ਬਹੁਤ ਸਾਰੇ ਮਸਲਿਆਂ 'ਤੇ ਸੇਖ ਬ੍ਰਹਮ ਨੇ ਗੁਰੂ ਸਾਹਿਬ ਜੀ ਤੋਂ ਸਵਾਲ ਪੁੱਛੇ ਸਨ। ਇੱਕ ਉਹਨੇ ਸਵਾਲ ਇਹ ਪੁੱਛਿਆ ਸੀ ਕਿ ਸਾਡੇ ਮਤ ਵਿੱਚ ਮੁਰਦੇ ਨੂੰ ਕਬਰਾਂ ਵਿੱਚ ਦੱਬਦੇ ਹਨ, ਜਿੰਨਾ ਚਿਰ ਕਿਆਮਤ ਨਹੀਂ ਆਉਂਦੀ ਉਹਨਾਂ ਚਿਰ ਮੁਰਦਾ ਕਬਰ ਵਿੱਚ ਪਿਆ ਰਹੇਗਾ, ਉਸ ਨੂੰ ਬਰਜ਼ਖ ਕਹਿੰਦੇ ਹਨ। ਬਰਜ਼ਖ ਦੇ ਸਮੇਂ ਵਿੱਚ ਮੁਰਦੇ ਨੂੰ ਜੇ ਉਹ ਇਸਲਾਮ ਨੂੰ ਮੰਨਣ ਵਾਲਾ ਹੈ ਬੜੀ ਸਹੂਲਤ ਰਹਿੰਦੀ ਹੈ, ਜੇ ਨਹੀਂ ਮੰਨਦਾ ਤਾਂ ਉਹਨੂੰ ਕਸ਼ਟ ਹੁੰਦਾ ਹੈ। ਜਿਸ ਦਿਨ ਕਿਆਮਤ ਆਉਂਦੀ ਹੈ ਉਸ ਦਿਨ ਅੱਲਾਹ ਤਾਲਾ ਮੁਰਦਿਆਂ ਨੂੰ ਜ਼ਿੰਦਾ ਕਰਕੇ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਦਿੰਦਾ ਹੈ, ਨਰਕਾਂ 'ਚ ਭੇਜਦਾ ਜਾਂ ਸਵਰਗਾਂ 'ਚ, ਚੰਗੇ ਕਰਮਾਂ ਵਾਲਿਆਂ ਨੂੰ ਸਵਰਗਾਂ 'ਚ, ਮਾੜੇ ਨਰਕਾਂ 'ਚ ਭੇਜ ਦਿੰਦਾ, ਦੋਜਕ ਵਿੱਚ ਭੇਜ ਦਿੰਦਾ। ਇਸ ਲਈ ਹਰ ਬੰਦੇ ਨੂੰ ਆਪਣੀ ਬਾਡੀ ਸਾਂਭ ਕੇ ਰੱਖਣੀ ਚਾਹੀਦੀ ਹੈ ਕਿਆਮਤ ਦੇ ਦਿਨ ਤੱਕ, ਅਤੇ ਉਹ ਬਾਡੀ ਜਿਹੜੀ ਹੈ ਉਹਦਾ ਮ੍ਰਿਤਕ ਸਰੀਰ ਹੈ ਉਹ ਕਬਰ ਵਿੱਚ ਸਾਂਭ ਦਿੰਦੇ ਹਾਂ ਤਾਂ ਕਿ ਅੱਲਾਹ ਤਾਲਾ ਨੂੰ ਫਲ ਦੇਣ ਲੱਗਿਆਂ ਉਹਦੇ ਸਰੀਰ ਦੇ ਅੰਗ ਵੱਖੋ ਵੱਖ ਥਾਵਾਂ ਤੋਂ ਇਕੱਠੇ ਨਾ ਕਰਨੇ ਪੈਣ। ਅਤੇ ਤੁਸੀਂ ਲੋਕ ਸਾੜ ਦਿੰਦੇ ਹੋ, ਸੰਸਕਾਰ ਕਰ ਦਿੰਦੇ ਹੋ, ਉਹਦੇ ਕਰਕੇ ਅੱਲਾਹ ਨੂੰ ਕਿਆਮਤ ਵਾਲੇ ਦਿਨ ਬੜੀ ਤੰਗੀ ਆਵੇਗੀ ਕਿ ਉਹ ਸਾਰਿਆਂ ਦੇ ਸਰੀਰ ਇਕੱਠੇ ਕਰਦਾ ਫਿਰੇਗਾ, ਕਿਤੋਂ ਨਾੜਾਂ ਲਿਆਏਗਾ, ਕਿਤੋਂ ਹੱਡੀਆਂ ਲਿਆਏਗਾ, ਕਿਤੋਂ ਖੋਪਰੀ ਲਿਆਏਗਾ, ਫਿਰ ਉਹ ਬੰਦੇ ਨੂੰ ਜੋੜੇਗਾ, ਫਿਰ ਠੀਕ ਕਰੇਗਾ ਅਤੇ ਫਿਰ ਉਹਨੂੰ ਨਰਕਾਂ ਸੁਰਗਾਂ 'ਚ ਭੇਜੇਗਾ। ਸਤਿਗੁਰੂ ਕਹਿਣ ਲੱਗੇ, ਮੀਆਂ ਜੀ ਕਿਹੜੇ ਭੁਲੇਖੇ 'ਚ ਪਏ ਹੋਏ ਹੋ? ਤੁਸੀਂ ਕਹਿੰਦੇ ਹੋ ਉਹ ਕਿਆਮਤ ਦੇ ਦਿਨ ਤੱਕ ਮੁਰਦਾ ਕਬਰ 'ਚ ਪਿਆ ਰਹੇਗਾ। ਉਹ ਤਾਂ ਪਿਆ ਰਹੇਗਾ ਨਾ ਜੇ ਉਹ ਕਬਰ ਦੇ ਵਿੱਚ ਗਲ ਸੜ ਨਹੀਂ ਜਾਏਗਾ। ਅਬਲ ਤਾਂ ਕਬਰ ਦੇ ਵਿੱਚ ਹੀ ਗਲ ਸੜ ਜਾਂਦਾ ਅਤੇ 150 ਸਾਲ ਬਾਅਦ ਉਹਦੀ ਜਿਹੜੀ ਕਬਰਾਂ ਦੀ ਮਿੱਟੀ ਚੀਕਣੀ ਮਿੱਟੀ ਹੁੰਦੀ ਆ ਉਹ ਘੁੰਮਿਆਰਾਂ ਦੀ ਨਿਗਾਹ ਚੜ ਜਾਂਦੀ ਹੈ। ਤੁਸੀਂ ਕਹਿੰਦੇ ਹੋ ਅਸੀਂ ਸੜਨ ਨਹੀਂ ਦੇਣਾ, ਉਹ ਤਾਂ ਥੋੜ੍ਹੇ ਦਿਨਾਂ ਬਾਅਦ ਘੁੰਮਿਆਰ ਆਪੇ ਹੀ ਸਾੜ ਦਿੰਦਾ ਹੈ ਜਾ ਕੇ। ਜਦੋਂ ਇੱਟਾਂ ਬਣਾ ਕੇ ਭਾਂਡੇ ਬਣਾ ਕੇ ਆਵੇ ਦੇ ਵਿੱਚ ਪਾ ਕੇ ਪਕਾਉਂਦਾ ਹੈ ਉਸ ਵੇਲੇ ਜਲ ਜਲ ਕੇ ਸੜ ਸੜ ਕੇ ਪੁਕਾਰਾਂ ਕਰਦੀ ਹੈ। ਸੋ ਇਸ ਸਲੋਕ ਵਿੱਚ ਮਹਾਰਾਜ ਨੇ ਇਹ ਇਸ਼ਾਰਾ ਦਿੱਤਾ ਹੈ। ਅਤੇ ਬਾਬਾ ਰਾਮ ਰਾਏ ਜੀ ਇਸੇ ਪੰਗਤੀ 'ਤੇ ਆ ਕੇ ਅੜ ਗਏ ਸਨ ਜਦੋਂ ਅਕਬਰ ਬਾਦਸ਼ਾਹ ਔਰੰਗਜ਼ੇਬ ਨੇ ਇਹ ਸਵਾਲ ਕਰ ਦਿੱਤਾ ਸੀ ਕਿ ਗੁਰੂ ਸਾਹਿਬ ਨੇ ਇਸਲਾਮ ਦਾ ਇੱਥੇ ਖੰਡਨ ਕੀਤਾ ਹੈ। ਬਾਬਾ ਜੀ ਉੱਥੇ ਪੰਗਤੀ ਬਦਲ ਗਏ ਤਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ। ਪਰ ਮਹਾਰਾਜ ਨੇ ਇਹ ਵੀ ਕਿਹਾ ਸੀ ਵੀ ਇਹ ਤਾਂ ਸੌਖਾ ਜਿਹਾ ਹੀ ਕੰਮ ਸੀ, ਬਾਦਸ਼ਾਹ ਨੂੰ ਦਿਖਾ ਵੀ ਦਿੰਦੇ, ਇਹ ਤਾਂ ਪ੍ਰਤੱਖੀ ਹੈ, ਕੋਈ ਇਹਦੇ ਵਿੱਚ ਮਹਾਰਾਜ ਨੇ ਅਤ ਕਥਨੀ ਨਹੀਂ ਕੀਤੀ ਹੋਈ, ਉਹ ਭਰਮ ਕੱਢਿਆ ਹੋਇਆ ਲੋਕਾਂ ਦਾ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਭਰਮ ਭੁਲੇਖਿਆਂ ਤੋਂ ਸਾਨੂੰ, ਆਸਾ ਜੀ ਦੀ ਵਾਰ ਸਾਰੇ ਹੀ ਭਰਮ ਕੱਢ ਦਿੰਦੀ। ਹਿੰਦੂ ਮਤ ਵਿੱਚ ਵੀ ਕੋਈ ਭਰਮ ਭੁਲੇਖਾ ਹੋਵੇ, ਭਾਵੇਂ ਮੁਸਲਮਾਨਾਂ ਵਿੱਚ ਹੋਵੇ, ਭਾਵੇਂ ਸਾਡੇ ਸਿੱਖਾਂ ਵਿੱਚ ਵੀ ਹੋਵੇ, ਮਹਾਰਾਜ ਦੀ ਇਹ ਬਾਣੀ ਪੜ੍ਹ ਲਓ ਪੂਰੇ ਧਿਆਨ ਨਾਲ, ਸਾਡੇ ਮਨ ਦਾ ਕੋਈ ਭੁਲੇਖਾ ਭਰਮ ਨਹੀਂ ਰਹਿਣ ਦਿੰਦੀ, ਵਹਿਮਾਂ ਭਰਮਾਂ ਤੋਂ ਇਹ ਬਾਣੀ ਸਾਨੂੰ ਬਾਹਰ ਕੱਢਦੀ ਹੈ। ਹਾਂਜੀ,
ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾ ਕੀਆ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬੱਪੜੀ, ਝੜ ਝੜ ਪਵਹੈ ਅੰਗਿਆਰ, ਨਾਨਕ ਜਿਨ ਕਰਤਾ ਕਾਰਣ ਕੀਆ, ਸੋ ਜਾਣੈ ਕਰਤਾਰ ਪੌੜੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਹੋ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਓ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਸਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਇਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਇਆ, ਹਉ ਵਿੱਚ ਖਟਿਆ ਹਉ ਵਿੱਚ ਗਇਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਅਮਾਇਆ ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹੁਕਮੈ ਬੂਝੈ ਤਾ ਦਰ ਸੂਝੈ, ਗਿਆਨ ਵਿਹੂਣਾ
ਹਉ ਮੈਂ ਬੂਝੈ ਤਾਂ ਦਰ ਸੂਝੈ,
ਹਉ ਮੈਂ ਬੂਝੈ ਤਾ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖ ਹੈ ਤੇਹਾ ਵੇਖ, ਮਹੱਲਾ ਦੂਜਾ। ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਏਈ ਬੰਧਨਾ।
ਫਿਰ ਫਿਰ ਬੰਧਨਾ ਥੋੜ੍ਹਾ ਜੀ ਧੱਦੇ ਨੂੰ ਭਾਰਾ ਕਰਕੇ, ਹਉ ਮੈਂ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ।
ਹਉ ਮੈਂ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ, ਹਉ ਮੈਂ ਕਿਥੋ ਉਪਜੈ ਕਿਤ ਸੰਜਮ ਇਹ ਜਾਏ, ਹਉ ਮੈਂ ਇਹੋ ਹੁਕਮ ਹੈ ਪਇਆ ਕਿਰਤ ਫਿਰਾਹੇ, ਹਉ ਮੈਂ ਦੀਰਗ ਰੋਗ ਹੈ ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣਹੋ ਜਨਹੋ ਇਤ ਸੰਜਮ ਦੁਖ ਜਾਹੇ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ।
ਇੱਥੇ ਇਹ ਜਿਹੜੀ ਸੱਤਵੀਂ ਪੌੜੀ ਦੇ ਨਾਲ ਸਲੋਕ ਉਚਾਰਨ ਕੀਤੇ ਹਨ ਹਉਮੈ ਬਾਰੇ ਹਨ। ਸੋ ਹਉਮੈ ਦੀਰਘ ਰੋਗ ਕੈਸੇ ਹੈ ਔਰ ਦਾਰੂ ਇਹਦੇ 'ਚ ਕਿਸ ਤਰ੍ਹਾਂ ਹੈ ਉਹ ਕਿਰਪਾ ਕਰ।
ਹਾਂਜੀ ਸਾਧ ਸੰਗਤ ਜੀ, ਜੋ ਗਿਆਨੀ ਜੀ ਮਹਾਂਪੁਰਸ਼ਾਂ ਨੇ ਦਾਸ ਨੂੰ ਆਗਿਆ ਕੀਤੀ ਹੈ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਹਉਮੈ ਦਾ ਜੋ ਰੋਗ ਹੈ, ਦੀਰਘ ਦਾ ਅਰਥ ਹੈ ਬਹੁਤ ਵੱਡਾ ਹੈ, ਸਪਸ਼ਟ ਜੋ ਹੈ ਬਹੁਤ ਦੀਰਘ ਦਾ ਅਰਥ ਹੈ ਅਸਾਧ ਰੋਗ ਹੈ। ਅਸਾਧ ਕਹਿੰਦੇ ਹਨ ਜਿਸ ਦਾ ਕੋਈ ਇਲਾਜ ਨਹੀਂ ਹੈ, ਜਿਸ ਨੂੰ ਸਾਧਿਆ ਨਹੀਂ ਜਾ ਸਕਦਾ, ਐਸਾ ਰੋਗ ਹੈ। ਪਰ ਸਤਿਗੁਰੂ ਜੀ ਇੱਥੇ ਕਹਿੰਦੇ ਹਨ ਕਿ ਦਾਰੂ ਪੀ ਇਸ ਮਾਹੇ, ਇਸ ਦਾ ਇਲਾਜ ਵੀ ਹੈ। ਵੈਸੇ ਤਾਂ ਅਸਾਧ ਰੋਗ ਹੈ ਪਰ ਇਸ ਦਾ ਦਾਰੂ ਵੀ ਹੈ, ਅਤੇ ਇਹ ਆਪਾਂ ਸਮਝਣਾ ਹੈ ਕਿ ਦਾਰੂ ਇਸ ਦਾ ਕਿਵੇਂ ਹੈ ਇਸ ਦੇ ਵਿੱਚ, ਅਸਾਧ ਕਿਵੇਂ ਹੈ ਰੋਗ, ਹਉਮੈ ਦਾ ਰੋਗ ਕੀ ਹੈ। ਇਹ ਬਹੁਤ ਵੈਸੇ ਵਿਸਤਾਰ ਦਾ ਵਿਸ਼ੇ ਹੈ ਪਰ ਸੰਖੇਪ ਨਾਲ ਆਪਾਂ ਹਉਮੈ ਕਹੀਏ ਜਾਂ ਅਹੰਕਾਰ ਕਹੀਏ, ਅਹਿਮ ਵੀ ਕਹਿੰਦੇ ਹਨ ਸੰਸਕ੍ਰਿਤ ਦੇ ਵਿੱਚ, ਅਹਿਮ ਕਹਿੰਦੇ ਹਨ, ਔਰ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਹਉਮੈ ਕਹਿੰਦੇ ਹਾਂ। ਅਤੇ ਇਸ ਦੀ ਜਿਹੜੀ ਵਿਆਖਿਆ ਆਪਾਂ ਥੋੜ੍ਹੀ ਜਿਹੀ ਵੀ ਵਿਸਤਾਰ ਨਾਲ ਦੇਖੀਏ, ਅਤੇ ਵੈਸੇ ਤਾਂ ਆਪਾਂ ਬੋਲਦੇ ਹੀ ਹਾਂ ਮੈਂ ਇਹ ਕੰਮ ਕੀਤਾ ਹੈ ਜਾਂ ਮੈਂ ਇਹ ਕੰਮ ਕਰਾਂਗਾ, ਮੈਂ ਵੀ ਉਹਦਾ ਹੀ ਰੂਪ ਹੈ, ਅਹਿਮ ਦਾ ਹੀ ਰੂਪ ਹੈ ਮੈਂ। ਔਰ ਜੋ ਅਹਿਮ ਸ਼ਬਦ ਹੈ, ਜੋ ਹਉਮੈ ਸ਼ਬਦ ਹੈ, ਜੋ ਅਹੰਕਾਰ ਸ਼ਬਦ ਹੈ, ਇਸਦਾ ਸੂਖਸ਼ਮ ਭੇਦ ਤੋਂ ਹੈ, ਥੋੜ੍ਹਾ ਥੋੜ੍ਹਾ ਭੇਦ ਹੈ, ਅਤੇ ਅਹਿਮ ਸ਼ਬਦ ਦਾ ਹੀ ਮੈਂ ਬਣਦਾ ਹੈ, ਮੈਂ ਇਹ ਕੰਮ ਕਰਦਾ, ਮੈਂ ਆਪਾਂ ਵੀ ਬੋਲਦੇ ਹਾਂ। ਔਰ ਇੱਕ ਜੋ ਹਉਮੈ ਹੈ ਉਹ ਸ਼ੁੱਧ ਹਉਮੈ ਹੈ, ਇੱਕ ਹਉਮੈ ਹੈ ਜਿਹੜੀ ਅਸ਼ੁੱਧ ਹਉਮੈ ਹੈ। ਦਾਰੂ ਇਹੋ ਹੀ ਹੈ ਕਿ ਜਦੋਂ ਉਹੀ ਹਉਮੈ ਸ਼ੁੱਧ ਹੋ ਜਾਏ ਤਾਂ ਦਾਰੂ ਬਣ ਜਾਂਦੀ ਹੈ, ਅਤੇ ਜਦੋਂ ਉਹ ਹਉਮੈ ਅਸ਼ੁੱਧ ਹੋ ਜਾਏ ਤਾਂ ਉਹ ਹੀ ਫਿਰ ਰੋਗ ਬਣ ਜਾਂਦਾ ਹੈ, ਦੋ ਪ੍ਰਕਾਰ ਦੀ ਹੋ ਜਾਂਦੀ ਹੈ। ਅਤੇ ਅਹਿਮ ਜੋ ਸ਼ਬਦ ਹੈ, ਮੈਂ ਜੋ ਸ਼ਬਦ ਹੈ ਸਾਧ ਸੰਗਤ ਜੀ, ਉਹ ਤਿੰਨਾਂ ਥਾਵਾਂ 'ਤੇ ਵਰਤਿਆ ਜਾਂਦਾ ਹੈ, ਸ਼ਾਸਤਰਕਾਰ ਕਹਿੰਦੇ ਹਨ। ਹੁਣ ਗਿਆਨੀ ਜੀ ਨੇ ਕਿਹਾ ਤਾਂ ਇਸ ਕਰਕੇ ਦਾਸ ਥੋੜ੍ਹੀ ਬੇਨਤੀ ਕਰ ਦੇਵੇ ਕਿ ਤਿੰਨਾਂ ਥਾਵਾਂ 'ਤੇ ਅਹਿਮ ਸ਼ਬਦ ਦਾ ਪ੍ਰਯੋਗ ਹੁੰਦਾ। ਅਹਿਮ ਦਾ ਅਰਥ ਹੈ ਮੈਂ, ਅਤੇ ਅਹਿਮ ਸ਼ਬਦ ਜੋ ਪੰਚਦਸ਼ੀ ਇੱਕ ਗ੍ਰੰਥ ਹੈ ਸੰਸਕ੍ਰਿਤਕਾਰ ਉਹਦੇ ਵਿੱਚ ਕਹਿੰਦੇ ਹਨ ਕਿ ਤਿੰਨਾਂ ਥਾਵਾਂ 'ਤੇ ਅਹਿਮ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਇੱਕ ਜੋ ਸਾਡੀ ਆਤਮਾ ਹੈ, ਜੋ ਸਾਡਾ ਸਰੂਪ ਹੈ, ਉਸ ਦੇ ਵਿੱਚ ਵੀ ਅਹਿਮ ਸ਼ਬਦ ਦਾ, ਮੈਂ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਔਰ ਦੂਸਰਾ ਜੋ ਮਿੱਥਿਆ ਹੈ ਸੰਸਾਰ, ਉਸ ਦੇ ਵਿੱਚ ਵੀ ਅਹਿਮ ਸ਼ਬਦ ਦਾ, ਮੈਂ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਔਰ ਤੀਸਰਾ ਹੈ ਗੌਣ ਆਤਮਾ ਜਿਹਨੂੰ ਕਹਿੰਦੇ ਹਾਂ, ਇੱਕ ਆਤਮਾ, ਇੱਕ ਗੌਣ ਆਤਮਾ, ਇੱਕ ਮਿੱਥਿਆ ਆਤਮਾ, ਤਿੰਨ ਪ੍ਰਕਾਰ ਦਾ ਆਤਮਾ ਦੇ ਨਾਲ ਵਿਸ਼ੇਸ਼ਣ ਲੱਗਦਾ ਹੈ। ਯਥਾਰਥ ਦਾ ਅਰਥ ਹੈ ਅਸਲੀ, ਜੋ ਸਾਡਾ ਸਰੂਪ ਹੈ, ਔਰ ਗੌਣ ਦਾ ਅਰਥ ਹੈ ਜੋ ਮੁੱਖ ਨਹੀਂ ਹੈ, ਉਸ ਤੋਂ ਘੱਟ ਹੈ, ਪੰਜਾਬੀ ਵਿੱਚ ਇਸ ਤਰ੍ਹਾਂ ਹੀ ਵਿਆਖਿਆ ਹੋਵੇਗੀ। ਆਪਾਂ ਦ੍ਰਿਸ਼ਟਾਂਤ ਥੋੜ੍ਹਾ ਜਿਹਾ ਸਮਝ ਲਈਏ ਕਿ ਜਦੋਂ ਆਪਣਾ ਸੰਸਾਰ ਦੇ ਵਿਸ਼ੇ ਪਦਾਰਥਾਂ ਦੇ ਨਾਲ ਜਾਂ ਸਾਕ ਸੰਬੰਧੀਆਂ ਦੇ ਨਾਲ ਜਿਨ੍ਹਾਂ ਦੇ ਨਾਲ ਸਾਡੀ ਵਿਸ਼ੇਸ਼ ਕਰਕੇ ਅਸਕਤੀ ਹੋ ਜਾਂਦੀ ਹੈ, ਮੋਹ ਹੋ ਜਾਂਦਾ ਹੈ। ਆਪਾਂ ਮੰਨ ਲਈਏ ਜਿਵੇਂ ਇੱਕ ਕੋਈ ਪਿਤਾ ਹੈ ਜਾਂ ਮਾਤਾ ਹੈ, ਉਸਦਾ ਆਪਣੇ ਪੁੱਤਰ ਜਾਂ ਪੁੱਤਰੀ ਦੇ ਨਾਲ ਅਤਿਅੰਤ ਮੋਹ ਹੁੰਦਾ ਹੈ, ਪਿਆਰ ਹੁੰਦਾ ਹੈ, ਅਤੇ ਜਦੋਂ ਕਿਤੇ ਉਸ ਆਪਣੇ ਪੁੱਤ ਜਾਂ ਪੁੱਤਰੀ ਨੂੰ ਕੋਈ ਰੋਗ ਲੱਗਦਾ ਹੈ ਜਾਂ ਕੋਈ ਚੋਟ ਲੱਗ ਜਾਂਦੀ ਹੈ, ਜਾਂ ਮਾਨੋ ਕੋਈ ਆਪਣਾ ਸਾਕ ਸੰਬੰਧੀ ਪੁੱਤਰ ਪੁੱਤਰੀ ਚੜ੍ਹਾਈ ਕਰ ਜਾਂਦਾ ਹੈ, ਤਾਂ ਉਦੋਂ ਪਿਤਾ ਮਾਤਾ ਕਈ ਵਾਰ ਐਸਾ ਸ਼ਬਦ ਪ੍ਰਯੋਗ ਕਰਦੇ ਹਨ ਕਿ ਮੈਂ ਮਰ ਗਿਆ। ਇਹ ਆਪਾਂ ਆਮ ਸੁਣਦੇ ਹਾਂ, ਮੈਂ ਮਰ ਗਿਆ ਕਹਿੰਦੇ ਹਨ। ਮੈਂ ਸ਼ਬਦ ਦਾ ਉੱਥੇ ਪ੍ਰਯੋਗ ਕਿਵੇਂ ਹੋ ਰਿਹਾ? ਉਹ ਆਤਮਾ ਨਹੀਂ ਹੈ, ਜੋ ਪੁੱਤਰ ਹੈ ਜਾਂ ਪੁੱਤਰੀ ਹੈ ਜਾਂ ਪਤੀ ਹੈ ਜਾਂ ਪਤਨੀ ਹੈ, ਜੋ ਸਰੀਰ ਚੜ੍ਹਾਈ ਕਰ ਗਿਆ, ਉਹ ਮੈਂ ਅਸਲੀ ਨਹੀਂ ਹੈ। ਪਰ ਉਹਦੇ ਨਾਲ ਇੰਨੀ ਅਸਕਤੀ ਹੋ ਗਈ ਕਿ ਉਸ ਨੂੰ ਆਪਣਾ ਆਪ ਸਮਝ ਰੱਖਿਆ, ਇਸ ਕਰਕੇ ਕਹਿੰਦਾ ਕਿ ਮੈਂ ਮਰ ਗਿਆ। ਜਾਂ ਮਾਨੋ ਆਪਣਾ ਕੋਈ ਘਰ ਦੇ ਵਿੱਚੋਂ ਚੋਰੀ ਹੋ ਗਈ, ਤਾਂ ਇਹ ਨਹੀਂ ਕਹਿੰਦੇ ਕਿ ਘਰ ਚੋਰੀ ਹੋ ਗਿਆ, ਕਹਿੰਦੇ ਮੈਂ ਲੁੱਟਿਆ ਗਿਆ। ਇਸ ਤਰ੍ਹਾਂ ਹੀ ਕਹਿੰਦੇ ਹੈ ਨਾ ਆਪਾਂ, ਮੈਂ ਸ਼ਬਦ ਦਾ ਪ੍ਰਯੋਗ ਹੋ ਰਿਹਾ, ਅਹਿਮ ਸ਼ਬਦ ਦਾ ਪ੍ਰਯੋਗ ਹੋ ਰਿਹਾ, ਉਹ ਜੋ ਹਉਮੈ ਹੈ ਨਾ, ਉਹ ਰੋਗ ਬਣ ਚੁੱਕਿਆ। ਉਹ ਕਿਆ ਹੈ? ਉਹ ਅਸਲੀ ਆਤਮਾ ਨਹੀਂ ਹੈ, ਉਹ ਹੈ ਗੌਣ ਆਤਮਾ। ਜੋ ਪੁੱਤ ਹੈ ਜਾਂ ਪੁੱਤਰੀ ਹੈ ਜਾਂ ਪਤੀ ਹੈ ਜਾਂ ਪਤਨੀ ਹੈ, ਉਸਨੂੰ ਕਹਿੰਦੇ ਹਨ ਗੌਣ, ਭਾਵ ਮੁੱਖ ਨਹੀਂ ਹੈ ਉਹ। ਫਿਰ ਵੀ ਉਹਦੇ ਨਾਲ ਇੰਨੀ ਅਸਕਤੀ ਹੋ ਗਈ ਕਿ ਉਸਨੂੰ ਆਪਣਾ ਆਪ ਹੀ ਸਮਝ ਰੱਖਿਆ ਸੀ, ਇਸ ਕਰਕੇ ਕਹਿੰਦਾ ਹੈ ਕਿ ਮੈਂ ਮਰ ਗਿਆ ਜਾਂ ਮੈਂ ਲੁੱਟਿਆ ਗਿਆ। ਇੱਥੇ ਵੀ ਮੈਂ ਦਾ ਪ੍ਰਯੋਗ ਹੋ ਰਿਹਾ, ਪਰ ਇਹ ਰੋਗ ਬਣ ਚੁੱਕਿਆ, ਸ਼ੁੱਧ ਨਹੀਂ ਹੈ। ਔਰ ਦੂਸਰਾ, ਇੱਕ ਜੋ ਸੰਸਾਰ ਹੈ, ਭਾਵ ਪੁੱਤਰ ਤੋਂ ਥੋੜ੍ਹਾ ਦੂਰ ਚਲੇ ਜਾਓ, ਧਨ ਆਦਿਕ ਹੈ ਜਾਂ ਘਰ ਆਦਿਕ ਹੈ, ਉਸ ਦੇ ਨਾਲ ਵੀ ਇਸ ਤਰ੍ਹਾਂ ਹੀ ਮੈਂ ਦਾ ਪ੍ਰਯੋਗ ਹੁੰਦਾ ਹੈ। ਪੁੱਤਰ ਨੂੰ ਵੀ ਕਹਿੰਦਾ ਹੈ, ਪੁੱਤਰੀ ਦੇ ਵੇਲੇ ਵੀ ਕਹਿੰਦਾ ਹੈ ਮੈਂ ਮਰ ਗਿਆ ਜਾਂ ਮੈਂ ਚੜ੍ਹਾਈ ਕਰ ਗਿਆ ਜਾਂ ਮੇਰਾ ਨੁਕਸਾਨ ਹੋ ਗਿਆ। ਔਰ ਜਦੋਂ ਘਰ ਦਾ ਹੁੰਦਾ ਹੈ ਨੁਕਸਾਨ, ਉਦੋਂ ਵੀ ਕਹਿੰਦਾ ਹੈ ਸੰਸਾਰ ਦੇ ਨਾਲ ਵੀ ਮੈਂ ਲੁੱਟਿਆ ਗਿਆ। ਮਾਨੋ ਕਈ ਵਾਰ ਕੋਈ ਜਿਵੇਂ ਰਾਜਾ ਹੈ ਜਾਂ ਕੋਈ ਨੰਬਰਦਾਰ ਹੈ ਜਾਂ ਮੁਖੀਆ ਬੰਦਾ ਹੈ, ਉਸ ਦੇ ਪਿੰਡ ਦਾ ਨੁਕਸਾਨ ਹੋ ਜਾਵੇ ਤਾਂ ਵੀ ਉਹ ਕਈ ਵਾਰ ਕਹਿੰਦਾ ਹੈ ਕਿ ਮੈਂ ਲੁੱਟਿਆ ਗਿਆ। ਭਾਵ ਉਸ ਨੂੰ ਅਸਕਤੀ ਹੈ ਆਪਣੇ ਦੇਸ਼ ਦੇ ਨਾਲ, ਆਪਣੇ ਘਰ ਦੇ ਨਾਲ, ਆਪਣੇ ਪਰਿਵਾਰ ਦੇ ਨਾਲ। ਇੱਥੇ ਵੀ ਮੈਂ ਦਾ ਪ੍ਰਯੋਗ ਹੋ ਰਿਹਾ ਹੈ, ਅਤੇ ਤਿੰਨ ਜਗ੍ਹਾ ਮੈਂ ਦਾ ਪ੍ਰਯੋਗ ਹੁੰਦਾ ਹੈ। ਇੱਕ ਗੌਣ ਆਤਮਾ ਭਾਵ, ਦੂਸਰਾ ਇਹ ਵੀ ਹੈ, ਇਹ ਤਾਂ ਹੋ ਗਿਆ ਮਿੱਥਿਆ, ਜੋ ਮੈਂ ਲੁੱਟ ਗਿਆ ਜਾਂ ਮੈਂ ਮਰ ਗਿਆ, ਇਹ ਹੈ ਮਿੱਥਿਆ ਦਾ ਉਦਾਹਰਣ। ਔਰ ਦੂਸਰਾ ਉਦਾਹਰਣ ਹੈ ਆਪਣੇ ਜੋ ਇੰਦਰੇ ਹਨ, ਇਹਨਾਂ ਨੂੰ ਗੌਣ ਆਤਮਾ ਕਹਿੰਦੇ ਹਨ। ਅੱਖਾਂ, ਕੰਨ, ਨੱਕ, ਇਹ ਸਾਰੇ ਜਿਹੜੇ ਇਹਨਾਂ ਨੂੰ ਗੌਣ ਆਤਮਾ ਕਹਿੰਦੇ ਹਨ। ਅਤੇ ਕਈ ਵਾਰ ਆਪਣੀ ਕਿਸੇ ਅੱਖ 'ਤੇ ਜਾਂ ਕੰਨ 'ਤੇ ਜਾਂ ਨੱਕ 'ਤੇ ਕੋਈ ਭਿਅੰਕਰ ਚੋਟ ਲੱਗ ਜਾਏ ਤਾਂ ਵੀ ਕਹਿ ਦਿੰਦਾ ਹੈ ਕਿ ਮੈਂ ਗਿਆ। ਭਾਵ ਜਦੋਂ ਆਪਣੀ ਅੱਖ ਚਲੇ ਜਾਏ ਜਾਂ ਕੰਨ ਚਲਾ, ਮਤਲਬ ਸੁਣਨੋਂ ਹਟ ਜਾਂਦੇ ਹਨ, ਚੋਟ ਲੱਗ ਜਾਂਦੀ ਹੈ, ਜਲਦੀ ਵਿੱਚ ਆਪਾਂ ਕਹਿੰਦੇ ਹਾਂ ਕਿ ਮੈਂ ਗਿਆ। ਜਦੋਂ ਕੋਈ ਪ੍ਰਾਣਾਂ 'ਤੇ ਸੰਕਟ ਆ ਜਾਂਦਾ ਹੈ ਤਾਂ ਵੀ ਆਪਾਂ ਕਹਿੰਦੇ ਹਾਂ ਮੈਂ ਗਿਆ। ਜਾਂ ਤਾਂ ਅੱਖ ਰਹੀ ਹੈ ਜਾਂ ਕੰਨ ਦੇ ਵਿੱਚੋਂ ਸੁਣਨੋਂ ਹਟ ਗਿਆ, ਜਾਂ ਕੋਈ ਲੱਤ ਮਾਨੋ ਕੱਟੀ ਜਾ ਰਹੀ ਹੈ, ਕੋਈ ਬਾਂਹ ਕੱਟੀ ਜਾ ਰਹੀ ਹੈ, ਤਾਂ ਆਪਾਂ ਕਹਿੰਦੇ ਹਾਂ ਮੈਂ ਗਿਆ। ਇੱਥੇ ਵੀ ਮੈਂ ਦਾ ਪ੍ਰਯੋਗ ਹੋ ਰਿਹਾ ਹੈ, ਅਤੇ ਦੋ ਜਗ੍ਹਾ ਮੈਂ ਦਾ ਜੋ ਪ੍ਰਯੋਗ ਹੈ ਇਹ ਬਹੁਤ ਭਿਅੰਕਰ ਰੋਗ ਹੈ, ਕਿਉਂਕਿ ਸਾਡਾ ਆਪਣਾ ਆਪ ਹੈ ਨਹੀਂ। ਔਰ ਤੀਸਰਾ ਜੋ ਹੈ ਉਹ ਯਥਾਰਥ ਆਤਮਾ ਦੇ ਵਿੱਚ ਹੈ। ਉਹ ਕੈਸਾ ਸਰੂਪ ਹੈ, ਉਹ ਕਿਹੜਾ ਪ੍ਰਯੋਗ ਹੈ ਜੋ ਮਹਾਂਪੁਰਖ ਕਹਿੰਦੇ ਹਨ? ਮਹਾਂਪੁਰਖ ਬੈਠ ਕਰਕੇ ਜਦੋਂ ਤੱਤਵ ਜਾਂ ਚਿੰਤਨ ਕਰਦੇ ਹਨ, ਉਹ ਵੀ ਕਹਿੰਦੇ ਹਨ ਕਿ ਮੈਂ ਬ੍ਰਹਮ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਇੰਦਰੀਆਂ ਨਹੀਂ ਹਾਂ, ਮੇਰਾ ਇਸ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਐਸਾ ਜੋ ਮੈਂ ਦਾ ਪ੍ਰਯੋਗ ਤੱਤਵਵੇਤਾ ਮਹਾਂਪੁਰਸ਼ ਕਰਦੇ ਹਨ ਉਹ ਸ਼ੁੱਧ ਹੈ, ਉਸਨੂੰ ਕਹਿੰਦੇ ਹਨ ਦਾਰੂ। ਭਾਵ ਇਹ ਜੋ ਅਹਿਮ ਹੈ, ਜੋ ਹਉਮੈ ਹੈ, ਇਹ ਸ਼ੁੱਧ ਸਰੂਪ ਦੇ ਵਿੱਚ ਇਸਦਾ ਜਦੋਂ ਆਪਾਂ ਪ੍ਰਯੋਗ ਕਰਦੇ ਹਾਂ ਇਹ ਹੀ ਦਾਰੂ ਬਣ ਜਾਂਦਾ ਹੈ, ਅਤੇ ਜਦੋਂ ਆਪਾਂ ਗੌਣ ਦੇ ਵਿੱਚ ਜਾਂ ਮਿੱਥਿਆ ਦੇ ਵਿੱਚ ਇਸਦਾ ਪ੍ਰਯੋਗ ਕਰਦੇ ਹਾਂ ਤਾਂ ਬਹੁਤ ਵੱਡਾ ਭਿਅੰਕਰ ਰੋਗ ਹੈ। ਅਤੇ ਆਪਾਂ ਰੋਗ ਤੋਂ ਬਚਣਾ ਹੈ ਤਾਂ ਫਿਰ ਆਪਾਂ ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਪਰ ਇਹ ਦਾਰੂ ਜਿਹੜਾ ਨਾ ਪ੍ਰਾਪਤ ਕਿਵੇਂ ਹੋ ਸਕਦਾ, ਭਾਵ ਆਪਣੇ ਸਰੂਪ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਜੋ ਸਾਡਾ ਅਸਲੀ ਅਹਿਮ ਹੈ, ਜੋ ਅਸਲੀ ਹਉਮੈ ਹੈ, ਉਸ ਦੀ ਪ੍ਰਾਪਤੀ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨਹੋ, ਇਤ ਸੰਜਮ ਦੁੱਖ ਜਾਹੇ। ਜਦੋਂ ਮਹਾਂਪੁਰਸ਼ ਤੱਤਵ ਵੇਤਾ ਮਿਲਦੇ ਹਨ, ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਅਤੇ ਫਿਰ ਜੋ ਸਾਡੇ ਇੰਦਰੀਆਂ ਦੇ ਨਾਲ ਅਸਕਤੀ ਹੈ, ਸੰਸਾਰ ਨਾਲ ਅਸਕਤੀ ਹੈ, ਉਸ ਤੋਂ ਫਿਰ ਸੰਜਮ ਦਾ ਉਪਦੇਸ਼ ਦਿੰਦੇ ਹਨ, ਫਿਰ ਇਸ ਦੁੱਖ ਦੀ ਨਿਵਰਤੀ ਹੁੰਦੀ ਹੈ। ਇਹ ਦਾਸ ਨੇ ਸੰਖੇਪ ਨਾਲ ਬੇਨਤੀ ਕੀਤੀ। ਹੁਣ ਆਪਾਂ ਅੱਗੇ ਬਾਣੀ ਸਰਵਣ ਕਰੀਏ ਜੀ।
ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸੀ ਸੀ ਅਗਲਾ, ਨਿਤ ਦੇਵ ਹੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ।